You're with SBS Radio. Find more great stories in your language at sbs.com.au.
ਆਸਟ੍ਰੇਲੀਆ ਨੇ ਮੁੱਖ ਭੂਮੀ ਚੀਨ ਤੋਂ ਆਉਣ ਵਾਲੇ ਮੁਸਾਫਿਰਾਂ ਦੀ ਪਾਬੰਦੀ ਵਧਾਈ। ਫੈਡਰਲ ਅਦਾਲਤ ਨੇ ਵੋਡਾਫੋਨ ਅਤੇ TPG ਦੇ ਏਕੀਕਰਨ ਨੂੰ ਦਿੱਤੀ ਮਨਜ਼ੂਰੀ ਅਤੇ ਆਸਟ੍ਰੇਲੀਆ ਮਹਿਲਾ ਕ੍ਰਿਕਟ ਦਾ ਤਿਕੋਨੀ T20 ਲੜੀ 'ਤੇ ਕਬਜ਼ਾ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖ਼ਬਰਾਂ ਦੀ ਤਫਸੀਲ। ਕੋਰੋਨਾ ਵਾਇਰਸ ਤੋਂ ਬਿਮਾਰੀ ਫੈਲਣ ਦੇ ਖਤਰੇ ਦੇ ਚੱਲਦੇ ਮੁੱਖ ਭੂਮੀ ਚੀਨ ਤੋਂ ਆਸਟ੍ਰੇਲੀਆ ਦਾ ਸਫ਼ਰ ਕਰਨ ਵਾਲੇ ਮੁਸਾਫਿਰਾਂ 'ਤੇ ਆਸਟ੍ਰੇਲੀਆਈ ਸਰਕਾਰ ਵੱਲੋਂ ਲੱਗੀ ਪਾਬੰਦੀ ਨੂੰ ਇੱਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਸਮਿਤੀ ਨੇ ਆਸਟ੍ਰੇਲੀਆ ਦੇ ਮੁੱਖ ਮੈਡੀਕਲ ਅਧਿਕਾਰੀਆਂ ਦੀ ਤਾਜ਼ਾ ਸਲਾਹ 'ਤੇ ਵਿਚਾਰ ਕੀਤਾ ਅਤੇ ਇਸ ਪਾਬੰਦੀ ਨੂੰ ਹੋਰ 7 ਦਿਨਾਂ ਲਈ ਵਧਾਉਣ ਦੀ ਸਿਫਾਰਿਸ਼ ਨੂੰ ਮੰਨ ਲਿਆ।
We've agreed to accept the recommendations that have been provided to us to maintain the ban on the an entry restriction on foreign nationals who have recently been in mainland China for a further week to protect Australians from the risk of coronavirus. So this is something we will continue to review on a weekly basis and to consider all of the medical evidence that is coming forward.
ਜਨਤਾ ਦੇ ਸਿਹਤ ਮਾਮਲਿਆਂ ਸੰਬੰਧੀ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਚੀਨੀ ਰੈਸਟੋਰੈਂਟਸ ਤੋਂ ਪਰਹੇਜ਼ ਕਰਨ ਦੀ ਬਿਲਕੁਲ ਲੋੜ ਨਹੀਂ ਹੈ। ਆਸਟ੍ਰੇਲੀਆ ਦੇ ਚੀਨੀ ਰੈਸਟੋਰੈਂਟਸ ਅੱਜ ਕੱਲ੍ਹ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਵਪਾਰ ਵਿੱਚ ਇੱਕ ਵੱਡੀ ਗਿਰਾਵਟ ਵੇਖ ਰਹੇ ਨੇ। 30 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਮੈਲਬਰਨ ਦੇ ਇੱਕ ਮਸ਼ਹੂਰ ਚੀਨੀ ਰੈਸਟੋਰੈਂਟ ਨੂੰ ਹੁਣ ਆਪਣੇ ਦਰਵਾਜ਼ੇ ਬੰਦ ਕਰਨੇ ਪਏ ਨੇ। ਸ਼ਾਕ ਫਿਨ ਹਾਊਸ ਨਾਂ ਦੇ ਇਸ ਰੈਸਟੋਰੈਂਟ ਨੂੰ 9 ਫਰਵਰੀ ਨੂੰ ਆਪਣੀ ਵਟਕ ਵਿੱਚ 80% ਦੀ ਗਿਰਾਵਟ ਆਉਣ ਕਰਕੇ ਬੰਦ ਕਰਨਾ ਪਿਆ ਅਤੇ ਇਸ ਦਾ ਮਾਲਕ ਆਪਣੇ ਦੂਜੇ ਰੈਸਟੋਰੈਂਟ ਸ਼ਾਕ ਫਿਨ ਇਨ ਦੇ ਭਵਿੱਖ ਨੂੰ ਲੈ ਕੇ ਵੀ ਚਿੰਤਿਤ ਹੈ। ਇਹ ਦੋਵੇਂ ਰੈਸਟੋਰੈਂਟ ਮੈਲਬਰਨ ਦੇ ਚਾਈਨਾ ਟਾਊਨ ਵਿੱਚ ਸਥਿਤ ਹਨ। ਨਿਊ ਸਾਊਥ ਵੇਲਜ਼ ਦੇ ਸਿਹਤ ਸੁਰੱਖਿਆ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਜੈਰਮੀ ਮੈਕਐਨਲਟੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹਿਆਂ ਅਦਾਰਿਆਂ ਦਾ ਦੌਰਾ ਕਰਨ ਵਿੱਚ ਝਿਜਕਣਾ ਨਹੀਂ ਚਾਹੀਦਾ।
Restaurants and other facilities. There's, people do not need to wear masks. There's no evidence of transmission in the general community. Certainly, it's very important that we show solidarity with our Chinese friends and citizens to make sure they're feeling supported.
ਟੈਸਮੇਨੀਆ ਦੇ ਆਜ਼ਾਦ ਸਾਂਸਦ ਐਂਡਰੂ ਵਿਲਕੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਮੁਖਬਰ ਤੋਂ ਜਾਣਕਾਰੀ ਮਿਲੀ ਹੈ ਕਿ ਨਿਊ ਸਾਊਥ ਵੇਲਜ਼ ਦੇ ਕਲੱਬ ਮਨੀ ਲਾਂਡਰਿੰਗ ਯਾਨੀ ਕਾਲੇ ਧਨ ਨੂੰ ਚਿੱਟਾ ਕਰਨ ਅਤੇ ਅੱਤਵਾਦ ਦੀ ਆਰਥਿਕ ਮਦਦ ਸੰਬੰਧੀ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਨਾਕਾਮਯਾਬ ਰਹੇ ਨੇ। ਸ਼੍ਰੀ ਵਿਲਕੀ ਨੇ ਸੰਸਦ ਨੂੰ ਦੱਸਿਆ ਹੈ ਕਿ ਇਹ ਜਾਣਕਾਰੀ 2019 ਦੇ ਕਲੱਬਜ਼ NSW ਦੇ ਇੱਕ ਬੋਰਡ ਪੇਪਰ ਤੋਂ ਮਿਲੀ ਹੈ। ਉਹਨਾਂ ਨੇ ਸੰਸਦ ਵਿੱਚ ਇਸ ਦਸਤਾਵੇਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਇਜਾਜ਼ਤ ਨਹੀਂ ਮਿਲੀ। ਸ਼੍ਰੀ ਵਿਲਕੀ ਦਾ ਦਾਅਵਾ ਹੈ ਕਿ ਇਸ ਦਸਤਾਵੇਜ਼ ਮੁਤਾਬਕ ਨਿਊ ਸਾਊਥ ਵੇਲਜ਼ ਵਿੱਚ ਪੰਜੀਕ੍ਰਿਤ ਕਲੱਬਾਂ ਵਿੱਚ 95% ਤੱਕ ਇਸ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਸਕਦੇ ਨੇ।
No one is doing anything about it. And yet another example of the complete and utter failure of our federal and state regulatory agencies to do their jobs. And another example of the corrupt political parties and politicians who turn a blind eye to their mates and former colleagues in the gambling industry.
ਵਿਵਾਦਪੂਰਨ ਖੇਡ ਗ੍ਰਾਂਟ ਪ੍ਰੋਗਰਾਮ ਦੀ ਸੈਨੇਟ ਇਨਕੁਆਇਰੀ ਨੇ ਆਪਣੀ ਪਹਿਲੀ ਜਨਤਕ ਸੁਣਵਾਈ ਕੀਤੀ ਹੈ। ਸੈਨੇਟਰ ਬ੍ਰਿਜਿਟ ਮਕੈਂਜ਼ੀ ਨੂੰ ਸਕੌਟ ਮੋਰਿਸਨ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਿਆ ਸੀ ਕਿਉਂਕਿ ਇੱਕ ਆਜ਼ਾਦ ਸਮੀਖਿਆ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਹਾਸ਼ੀਏ ਦੇ ਹਲਕਿਆਂ ਦੇ ਸਪੋਰਟਸ ਕਲੱਬਜ਼ ਨੂੰ ਗੈਰ ਮਾਮੂਲੀ ਤਰੀਕੇ ਨਾਲ ਗ੍ਰਾਂਟ ਯਾਨੀ ਅਨੁਦਾਨ ਦਿੱਤੇ ਜਿਨ੍ਹਾਂ ਨੂੰ ਮੌਜੂਦਾ ਗੱਠਜੋੜ ਦੀ ਸਰਕਾਰ ਪਿਛਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਜਿੱਤਣਾ ਚਾਹੁੰਦੀ ਸੀ। ਰਿਪੋਰਟ ਦੇ ਲੇਖਕ ਆਸਟ੍ਰੇਲੀਆ ਦੇ ਆਡੀਟਰ ਜਨਰਲ ਗ੍ਰਾਂਟ ਹੈਰ ਦਾ ਕਹਿਣਾ ਹੈ ਕਿ ਇਸ ਵਾਕੇ ਨੇ ਸਾਰੇ ਸਰਕਾਰੀ ਗ੍ਰਾਂਟ ਪ੍ਰੋਗਰਾਮਾਂ ਲਈ ਪ੍ਰਮੁੱਖ ਨੁਕਤਿਆਂ ਦਾ ਖੁਲਾਸਾ ਕੀਤਾ ਹੈ।
The audit also included some key messages for all Australian government entities, including Sport Australia. These messages included that it is poor practice for entities to be instructed what their advice should recommend rather than providing their own recommendations that are developed through an evidence-based approach, and potential applicants and other stakeholders have a right to expect that program funding decisions will be made in a manner and on a basis consistent with published program guidelines.
ਸੈਨੇਟ ਇਨਕੁਆਇਰੀ ਕਮੇਟੀ ਆਪਣੀ ਅੰਤਿਮ ਰਿਪੋਰਟ 24 ਮਾਰਚ 2020 ਤੱਕ ਪੇਸ਼ ਕਰੇਗੀ। ਉਪਭੋਗਤਾ ਨਿਗਰਾਨ ਅਦਾਰੇ ACCC ਦਾ ਕਹਿਣਾ ਹੈ ਕਿ ਉਹ ਇਸ ਬਾਰੇ ਵਿਚਾਰ ਕਰ ਰਿਹਾ ਹੈ ਕਿ ਦੂਰ ਸੰਚਾਰ ਕੰਪਨੀਆਂ ਵੋਡਾਫੋਨ ਅਤੇ TPG ਵਿਚਾਲੇ $15 billion ਦੇ ਏਕੀਕਰਨ ਯਾਨੀ ਮਰਜਰ ਨੂੰ ਮਨਜ਼ੂਰੀ ਦੇਣ ਵਾਲੇ ਅਦਾਲਤੀ ਫੈਸਲੇ ਦੇ ਖਿਲਾਫ਼ ਅਪੀਲ ਦਾਇਰ ਕੀਤੀ ਜਾਵੇ ਜਾਂ ਨਹੀਂ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਪਿਛਲੇ ਸਾਲ ਮਈ ਵਿੱਚ ਦੂਰ ਸੰਚਾਰ ਕੰਪਨੀਆਂ ਵਿਚਕਾਰ ਏਕੀਕਰਨ ਦਾ ਵਿਰੋਧ ਇਸ ਆਧਾਰ 'ਤੇ ਕੀਤਾ ਸੀ ਕਿ ਇਹ ਬਾਜ਼ਾਰ ਵਿੱਚ ਮੁਕਾਬਲੇ ਨੂੰ ਕਮਜ਼ੋਰ ਕਰੇਗਾ। ਫੈਡਰਲ ਕੋਰਟ ਦੇ ਜਸਟਿਸ ਜੌਨ ਮਿਡਲਟਨ ਨੇ ਫੈਸਲਾ ਸੁਣਾਉਂਦੇ ਕਿਹਾ ਕਿ ਇਹ ਏਕੀਕਰਨ ਹੋਣ ਨਾਲ ਬਣਨ ਵਾਲੀ ਨਵੀਂ ਕੰਪਨੀ ਟੈਲਸਟਰਾ ਅਤੇ ਆਪਟਸ ਦੇ ਖਿਲਾਫ਼ ਇੱਕ ਵਧੇਰੇ ਪ੍ਰਤੀਯੋਗੀ ਤਾਕਤ ਬਣ ਸਕਦੀ ਹੈ। ACCC ਦੇ ਚੇਅਰਮੈਨ ਰੌਡ ਸਿਮਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਚਿੰਤਾ ਹੈ ਕਿ ਇਸ ਏਕੀਕਰਨ ਦੇ ਹੋਣ ਨਾਲ ਉਪਭੋਗਤਾ ਮੋਬਾਈਲ ਡੇਟਾ ਮਹਿੰਗੇ ਭਾਅ ਖਰੀਦਣ ਲਈ ਮਜਬੂਰ ਹੋ ਸਕਦੇ ਨੇ।
The Australian mobile communications market has got three players representing around 90% of the market. It's very concentrated. Having a new entrant, in our view, was going to see consumers get much better prices than they'll now get if this merger proceeds.
ਤੇ ਹੁਣ ਖਬਰ ਖੇਡ ਜਗਤ ਤੋਂ। ਕੱਲ 12 ਫਰਵਰੀ ਨੂੰ ਮੈਲਬਨ ਵਿਖੇ ਆਸਟ੍ਰੇਲੀਆ ਦੇ ਖਿਲਾਫ T20 ਤਿਕੋਨੀ ਲੜੀ ਦਾ ਫਾਈਨਲ ਮੁਕਾਬਲਾ ਖੇਡਣ ਉਤਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਉਸਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ 37 ਗੇਂਦਾਂ ਅਤੇ 66 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਜਿੱਤ ਨਹੀਂ ਦਵਾ ਸਕੀ। ਇਸ ਮੁਕਾਬਲੇ ਵਿੱਚ ਮੇਜ਼ਬਾਨ ਟੀਮ ਆਸਟ੍ਰੇਲੀਆ ਨੇ ਭਾਰਤ ਨੂੰ 11 ਦੌੜਾਂ ਨਾਲ ਹਰਾ ਕੇ ਲੜੀ ਆਪਣੇ ਨਾਂ ਕਰ ਲਈ। ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ 156 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਭਾਰਤੀ ਟੀਮ 144 ਦੌੜਾਂ 'ਤੇ ਹੀ ਆਲ ਆਊਟ ਹੋ ਗਈ। ਅਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 67 ਸੈਂਟ ਰਿਹਾ। ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 48.09 ਰੁਪਏ ਅਤੇ ਪਾਕਿਸਤਾਨ ਦੇ 103.93 ਰੁਪਏ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬਰਸਾਤ ਦੇ ਨਾਲ ਤੂਫਾਨ ਦੇ ਆਸਾਰ ਬਣ ਰਹੇ ਨੇ। ਪਾਰਾ ਵੱਧ ਤੋਂ ਵੱਧ ਰਹੇਗਾ 36 ਡਿਗਰੀ। ਐਡੀਲੇਡ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ 27 ਡਿਗਰੀ। ਮੈਲਬਨ ਦੇ ਵਿੱਚ ਹੁਮਸ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 31 ਡਿਗਰੀ। ਹੋਬਾਰਟ ਵਿੱਚ ਬਰਸਾਤ ਵਧੇਗੀ, ਪਾਰਾ ਵੱਧ ਤੋਂ ਵੱਧ 26 ਡਿਗਰੀ। ਕੈਨਬਰਾ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ 28 ਡਿਗਰੀ। ਸਿਡਨੀ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 26 ਡਿਗਰੀ। ਬ੍ਰਿਸਬਨ ਵਿੱਚ ਬਰਸਾਤ ਹੋ ਸਕਦੀ ਹੈ, ਪਾਰਾ ਵੱਧ ਤੋਂ ਵੱਧ ਹੋਵੇਗਾ 31 ਡਿਗਰੀ। ਕੈਨਸ ਵਿੱਚ ਤੇਜ਼ ਗਰਮੀ, ਪਾਰਾ ਵੱਧ ਤੋਂ ਵੱਧ ਹੋਵੇਗਾ 37 ਡਿਗਰੀ। ਅਤੇ ਡਾਰਵਿਨ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 34 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਵਕਫੇ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਰੁਚਿਕਾ ਤਲਵਾਰ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਅਤੇ ਦਿਲਚਸਪ ਮਾਮਲਿਆਂ ਉੱਤੇ ਪੇਸ਼ਕਾਰੀਆਂ। ਰਾਤ 10 ਵਜੇ ਤੱਕ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ।
Thank you. Want to hear more stories like this? Listen on Apple Podcasts, Google Podcasts, Spotify, or wherever you get your podcasts from.